वाहे गुरु वाहे गुरु वाहे गुरु। रैन गवाई सोए के दिवस गवाया खाए, हीरे जैसा जन्म है कौड़ी बदले जाए। ए हीरियां तो भी महंगे तेरे श्वास, बिना नाम जपन दे बिना सिमरन सेवा करन दे एवे व्यर्थ जा रहे हैं। ये कदे मुड़ के मिलनगे आख्या किसी भी कीमत तो नहीं मिलनगे। और जेहो जे कोई कर्म कर रहा है वह उसनू भुगतने ही पैंदे हैं। पर बाबा कबीर जी जो श्रोमणी भगतां विचों भगत होए हैं, भगत कबीर जी कह रहे हैं, सब कुछ करदियां होया भी नाम जपदियां सेवा करदियां सिमरन करदियां भी आप उस मालिक कोलों डर के कह रहे हैं, अपने कर्म की गत मैं क्या जानू, मैं क्या जानू बाबा रे, पता नहीं जो कुछ मैं कर रहा तेरे दर ते परवान होवे ना होवे, इसलिए अपने कर्म की गत, अपने कर्म की गत मैं क्या जानू, मैं क्या जानू बाबा रे। अपने कर्म की गत मैं क्या जानू, मैं क्या जानू बाबा रे, बाबा रे, बाबा रे। अपने कर्म की गत मैं क्या जानू, मैं क्या जानू बाबा रे, मैं क्या जानू बाबा रे, मैं क्या जानू बाबा रे। अपने कर्म की गत मैं क्या जानू, मैं क्या जानू बाबा रे। अपने कर्म की गत मैं क्या जानू, मैं क्या जानू बाबा रे, बाबा रे, बाबा रे। पशु मरे दस काज सवार है, बिना नाम तो मनुख मर जाए किसे काम नहीं आउंदा। और पशु मर जाए उदियां हड्डियां भी काम आउणगियां, उदा मांस भी कई जानवरां दी खुराक बनेगा, कितना काम आउंदा है। उदे चमड़े दे जोड़े बनते हैं, कई समान बनते हैं। है मनुख जे तो मनुष्या जन्म प्राप्त करके नाम नहीं जपया, सेवा नहीं कीती, कोई परपकार नहीं कीता, ता तेरे नालों ता वो पशु चंगा है जेड़ा जीवदियां ता घा खा के आ गऊ आदक घा खा के दुध देंदियां हन, ते तू की दिता संसार नूं छत्ती पदार्थ खा के भी जे तू शुकराना नहीं कीता ਤਾਂ ਉਹਨਾਂ ਪਸ਼ੂਆਂ ਤੋਂ ਮਾੜਾ ਹੈ ਤੂੰ। ਨਰ ਮਰੇ ਨਰ ਕਾਮ ਨਾ ਆਵੇ, ਪਸ਼ੂ ਮਰੇ ਦਸ ਕਾਜ ਸਵਾਰੇ। ਨਰ ਮਰੇ ਨਰ ਕਾਮ ਨਾ ਆਵੇ, ਪਸ਼ੂ ਮਰੇ ਦਸ ਕਾਜ ਸਵਾਰੇ। ਪਸ਼ੂ ਮਰੇ ਦਸ ਕਾਜ ਸਵਾਰੇ, ਕਰਮ ਕੀ ਗਤ ਮੈਂ ਕਿਆ ਜਾਣੂ, ਮੈਂ ਕਿਆ ਜਾਣੂ ਬਾਬਾ ਰੇ ਆਪਣੇ ਕਰਮ ਕੀ ਗਤ ਮੈਂ ਕਿਆ ਜਾਣੂ, ਮੈਂ ਕਿਆ ਜਾਣੂ ਬਾਬਾ ਰੇ ਬਾਬਾ ਰੇ ਬਾਬਾ ਰੇ। ਹਾਡ ਜਲੇ ਜੈਸੇ ਲੱਕੜੀ ਕਾ ਤੂਲਾ, ਕੇਸ ਜਲੇ ਜੈਸੇ ਘਾਸ ਕਾ ਪੂਲਾ। ਹਾਡ ਜਲੇ ਜੈਸੇ ਲੱਕੜੀ ਕਾ ਤੂਲਾ, ਕੇਸ ਜਲੇ ਜੈਸੇ ਘਾਸ ਕਾ ਪੂਲਾ। ਕੇਸ ਜਲੇ ਜੈਸੇ ਘਾਸ ਕਾ ਪੂਲਾ, ਕਰਮ ਕੀ ਗਤ ਮੈਂ ਕਿਆ ਜਾਣੂ, ਮੈਂ ਕਿਆ ਜਾਣੂ ਬਾਬਾ ਰੇ ਆਪਣੇ ਕਰਮ ਕੀ ਗਤ ਮੈਂ ਕਿਆ ਜਾਣੂ, ਮੈਂ ਕਿਆ ਜਾਣੂ ਬਾਬਾ ਰੇ ਮੈਂ। ਕੇਸ ਜਰੈ ਜਿਉ ਘਾਸ, ਇਹ ਜਗ ਜਰਤਾ ਦੇਖ ਕੇ, ਇਹ ਜਗ ਜਰਤਾ ਦੇਖ ਕੇ ਭਏ ਕਬੀਰ ਉਦਾਸ, ਭਏ ਕਬੀਰ ਉਦਾਸ। ਮੈਂ ਜਾਣਿਆ ਦੁੱਖ ਮੁਝ ਕੋ, ਦੁੱਖ ਸੁਭਾਇਆ ਜਗ ਉੱਚੇ ਚੜ ਕੇ ਵੇਖਿਆ, ਘਰ ਘਰ ਇਹੋ ਅੱਗ ਇਹੋ ਅੱਗ। ਹਾਡ ਜਲੇ ਜੈਸੇ ਲੱਕੜੀ ਕਾ ਤੂਲਾ, ਕੇਸ ਜਲੇ ਜੈਸੇ ਘਾਸ ਕਾ ਪੂਲਾ। ਉਪਜੈ ਨਿਪਜੈ ਨਿਪਜ ਸਮਾਈ, ਨੈਨੋ ਦੇਖਤ ਇਹ ਜਗ ਜਾਈ। ਇੰਨੀ ਲੋਇਣੀ ਦੇਖਦਿਆਂ ਕੇਤੀ ਚੱਲ ਗਈ, ਇੰਨੀ ਲੋਇਣੀ ਦੇਖਦਿਆਂ ਕੇਤੀ ਚੱਲ ਗਈ ਫਰੀਦਾ ਲੋਕਾਂ ਆਪੋ ਆਪਣੀ ਮੈਂ ਆਪਣੀ ਪਈ ਮੈਂ ਆਪਣੀ ਪਈ ਹਾਡ ਜਵੇ ਜੈਸੇ ਲੱਕੜੀ ਕਾ ਤੂਲਾ ਕੇਸ ਜਲੇ ਜੈਸੇ ਘਾਸ ਕਾ ਪੂਲਾ ਉਪਜੈ ਨਿਪਜੈ ਨਿਪਜ ਸਮਾਈ ਨੈਨੋ ਦੇਖਤ ਇਹ ਜਗ ਜਾਈ ਇਹਨਾਂ ਅੱਖਾਂ ਦੇ ਵੇਖਦਿਆਂ ਵੇਖਦਿਆਂ ਕਿਤਨੇ ਚੱਲ ਗਏ ਪਰ ਇਹ ਮਨੁੱਖ ਤੂੰ ਅਜੇ ਵੀ ਨਹੀਂ ਸਮਝਿਆ ਕਿ ਮੈਂ ਵੀ ਚਲੇ ਜਾਣਾ ਤੂੰ ਵੀ ਤਾਂ ਉਸੇ ਹੀ ਕਿਊ ਵਿੱਚ ਖੜੋ ਤੈਂ ਪਤਾ ਨਹੀਂ ਕੱਲ ਕਿਹਦੀ ਵਾਰੀ ਆਵੇਗੀ ਇੰਨੀ ਲੋਹਣੀ ਦੇਖਦਿਆਂ ਕੇਤੀ ਚੱਲ ਗਈ ਕਿਤਨੇ ਹੀ ਚਲੇ ਗਏ ਇੱਕ ਬਿਨਸ ਹੈ ਇੱਕ ਅਸਥਿਰ ਮਾਨੇ ਅਚਰਜ ਲਖਿਓ ਨਾ ਜਾਈ ਕੈਸੀਆਂ ਕਲ ਯੁਗ ਨੇ ਸਾਡੀਆਂ ਅੱਖਾਂ ਬੰਦ ਕਰ ਰੱਖੀਆਂ ਹਨ ਕਿ ਅਨੇਕਾਂ ਮ੍ਰਿਤਕ ਸਰੀਰਾਂ ਨੂੰ ਸ਼ਮਸ਼ਾਨ ਭੂਮਿਕਾ ਜਾ ਕੇ ਅਗਨ ਭੇਟ ਕਰ ਆਏ ਹਾਂ ਪਰ ਸਾਡੇ ਮਨ ਨੇ ਅਜੇ ਵੀ ਮੌਤ ਨੂੰ ਚੇਤੇ ਨਹੀਂ ਕੀਤਾ ਅਸੀਂ ਜਾਣਦੇ ਹਾਂ ਕਿ ਅਸੀਂ ਸਦਾ ਲਈ ਬੈਠੇ ਰਵਾਂਗੇ ਹਜ਼ੂਰ ਕਹਿੰਦੇ ਨੇ ਇੱਕ ਦਿਨ ਚੱਲਣਾ ਪਵੇਗਾ ਇਹ ਤਨ ਜਾਏਗਾ ਕਬੀਰ ਇਹ ਤਨ ਜਾਏਗਾ ਸਕੋ ਤੋ ਲੇਹੋ ਬਹੋਰ ਨਾਂਗੇ ਪਾਉ ਤੇ ਗਏ ਜਿਨ ਕੇ ਲਾਖ ਕਰੋ ਜਿਹੜੇ ਕਰੋੜਾਂ ਅਰਬਾਂ ਪਤੀ ਰਾਜੇ ਮਹਾਰਾਜੇ ਚੱਕਰਵਰਤੀ ਪਾਤਸ਼ਾਹ ਸਨ ਉਹ ਵੀ ਨੰਗੇ ਪੈਰ ਚਲੇ ਗਏ ਉਹ ਵੀ ਕੁਝ ਨਾ ਲੈ ਜਾਣ ਲੱਗੇ ਕੁਛ ਨਾ ਲੈ ਜਾ ਸਕੇ ਇੱਕ ਵੱਡਾ ਸ਼ਾਹੂਕਾਰ ਸਰੀਰ ਤਿਆਗ ਗਿਆ ਤੇ ਘਰ ਵਾਲੇ ਜਦੋਂ ਅਗਨ ਭੇਟ ਕਰਨ ਲੱਗੇ ਨਾ ਤੇ ਉਹਨਾਂ ਦੀ ਨਿਗਾਹ ਪੈ ਗਈ ਉਹਦੇ ਲੱਕ ਦੇ ਨਾਲ ਸੋਨੇ ਦੀ ਜੰਜੀਰ ਬੰਨੀ ਹੋਈ ਸੀ ਕਿਉਂਕਿ ਵੱਡੇ ਲੋਕ ਜੋ ਹੁੰਦੇ ਸਨ ਉਹ ਲੱਕ ਦੇ ਨਾਲ ਸੋਨੇ ਦੀ ਜੰਜੀਰ ਬੰਨ ਕੇ ਰੱਖਦੇ ਸਨ ਤੇ ਘਰ ਵਾਲਿਆਂ ਦੀ ਜਦੋਂ ਨਿਗਾਹ ਪੈ ਗਈ ਨਾ ਉਸ ਜੰਜੀਰ ਤੇ ਝੱਟ ਉਹ ਜੰਜੀਰ ਖਿੱਚ ਲਈ ਬਈ ਬਾਬਾ ਇਹ ਕਿੱਧਰ ਲੈ ਚੱਲੇ ਬਈ ਕਬੀਰ ਜੀ ਇਹ ਨਜ਼ਾਰਾ ਦੇਖ ਰਹੇ ਸਨ ਤਾਂ ਆਪ ਕਹਿੰਦੇ ਹਨ ਕੌਡੀ ਕੌਡੀ ਜੋੜ ਕੇ ਜੋੜੇ ਲੱਖ ਕਰੋੜ ਚਲਤੀ ਬਾਰ ਨਾ ਕੁਛ ਮਿਲਿਓ ਲਈ ਲੰਗੋਟੀ ਤੋੜ ਕੌਡੀ ਕੌਡੀ ਜੋੜ ਕੇ ਕਿਤਨਾ ਕੁਝ ਜੋੜਿਆ ਪਰ ਜਾਂਦੀ ਵੇਰੀ ਉਹ ਚੈਨੀ ਵੀ ਉਹਨਾਂ ਨੇ ਖਿੱਚ ਲਈ ਘਰ ਵਾਲਿਆਂ ਨੇ ਇਸ ਲਈ ਭਾਈ ਬਿਨਾਂ ਸਿਮਰਨ ਤੋਂ ਬਿਨਾਂ ਨਾਮ ਤੋਂ ਬਿਨਾਂ ਨਿਤਨੇਮ ਤੋਂ ਤੇਰੇ ਨਾਲ ਕੁਝ ਨਹੀਂ ਜਾਣ ਵਾਲਾ ਇਹ ਸਰੀਰ ਹੈ ਇਹ ਤਾਂ ਹਾਰਡ ਜਲੇ ਜੈਸੇ ਲੱਕੜੀ ਕਾ ਤੂਲਾ ਜਿਸ ਤਰ੍ਹਾਂ ਲੱਕੜਾਂ ਬਲਦੀਆਂ ਨਾ ਹੱਡ ਇਸ ਤਰ੍ਹਾਂ ਜਲ ਜਾਣਗੇ ਤੇਰੇ ਸਰੀਰ ਸਵਾਹ ਹੋ ਜਾਏਗਾ ਦੱਸ ਨਾਲ ਕੀ ਲੈ ਜਾਏਗਾ ਕੁਝ ਜਾਣਾ ਨਾਲ ਤੇਰੇ ਨਾਮ ਜਾਏਗਾ ਹੱਡ ਜਲੇ ਜੈਸੇ ਲੱਕੜੀ ਕਾ ਤੂਲਾ ਕੇਸ ਜਲੇ ਜੈਸੇ ਘਾਸ ਕਾ ਪੂਲਾ ਹੱਡ ਜਲੇ ਜੈਸੇ ਲੱਕੜੀ ਕਾ ਤੂਲਾ ਕੇਸ ਜਲੇ ਜੈਸੇ ਘਾਸ ਕਾ ਪੂਲਾ ਕਹਿਤ ਕਬੀਰ ਤਬ ਹੀ ਨਰ ਜਾਗੇ ਜਮ ਕਾ ਡੰਡ ਮੂੰਡ ਮੇ ਲਾਗੇ ਜਮ ਕਾ ਡੰਡ ਮੂੰਡ ਮੇ ਲਾਗੇ ਕਰਮ ਕੀ ਗਤ ਮੈਂ ਕਿਆ ਜਾਣੂ ਮੈਂ ਕਿਆ ਜਾਣੂ ਬਾਬਾ ਰੇ ਆਪਣੇ ਕਰਮ ਕੀ ਗਤ ਮੈਂ ਕਿਆ ਚੰਦਨ ਮਰਦਨ ਅੰਗਾ ਸੋ ਤਨ ਜਲੈ ਕਾਠ ਕੇ ਸੰਗਾ। ਜੋ ਕੁਝ ਵੀ ਮਨੁੱਖ ਕਰਦਾ ਆਪਣੇ ਸਰੀਰ ਲਈ ਕਰਦਾ, ਜੇ ਚੰਗੀਆਂ ਖੁਰਾਕਾਂ ਖਾਧੀਆਂ, 36 ਪ੍ਰਕਾਰ ਦੇ ਭੋਜਨ, ਹੋਰ ਕਈ ਖੁਰਾਕਾਂ, ਕਈ ਕੁਸ਼ਤੇ, ਜੋ ਕੁਝ ਵੀ ਤੈਂ ਅੱਜ ਤੱਕ ਖਾਧਾ ਆਪਣੇ ਸਰੀਰ ਨੂੰ ਪਾਲਣ ਲਈ, ਚੰਗੇ ਤੋਂ ਚੰਗੇ ਵਸਤਰ ਪਹਿਨੇ ਤਾਂ ਸਰੀਰ ਲਈ ਪਹਿਨੇ, ਚੰਗੀਆਂ ਤੋਂ ਚੰਗੀਆਂ ਸੁਗੰਧੀਆਂ ਲਾਈਆਂ ਇਸ ਸਰੀਰ ਨੂੰ, ਤੇ ਫਿਰ ਆਰਾਮ ਵੀ ਕੀਤਾ ਤਾਂ ਸਰੀਰ ਲਈ ਕੀਤਾ। ਐ ਮਨੁੱਖ, ਕਦੇ ਤੂੰ ਆਪਣੀ ਆਤਮਾ ਨੂੰ ਵੀ ਖੁਰਾਕ ਦਿੱਤੀ ਹੈ? ਜਿਸ ਆਤਮਾ ਦੇ ਸਦਕੇ ਤੇਰਾ ਸਰੀਰ ਚੱਲ ਰਿਹਾ, ਜਿੱਧਰ ਜਾਣਾ ਲੋਕੀ ਤੈਨੂੰ ਨਮਸਕਾਰਾਂ ਕਰਦੇ ਹਨ, ਅਦਬ ਕਰਦੇ ਹਨ, ਸਤਿਕਾਰ ਕਰਦੇ ਹਨ, ਇਹ ਕਿਹਦੀ ਕਿਰਪਾ ਹੈ? ਇਹ ਜਿਤਨੇ ਤੱਕ ਉਸਦੀ ਜੋਤੀ ਮੌਜੂਦ ਹੈ ਤਾਂ ਤੇਰਾ ਸਤਿਕਾਰ ਹੋ ਰਿਹਾ, ਪਿਆਰ ਹੋ ਰਿਹਾ, ਤੇ ਜਦੋਂ ਉਹ ਜੋਤੀ ਸਰੀਰ ਤੋਂ ਵੱਖ ਹੋ ਜਾਏਗੀ, ਇਸ ਸਰੀਰ ਨੂੰ ਅਗਨ ਭੇਟ ਕਰ ਦਿੱਤਾ ਜਾਏਗਾ। ਇਸ ਲਈ ਜੋ ਕੁਝ ਵੀ ਤੂੰ ਕੀਤਾ ਸਰੀਰ ਲਈ ਕੀਤਾ, ਦੱਸ ਕਿਹੜੇ ਕੰਮ ਆਇਆ? ਤੂੰ ਆਤਮਾ ਨੂੰ ਕਦੇ ਕੀਰਤਨ ਦਾ ਭੋਜਨ ਨਹੀਂ ਦਿੱਤਾ, ਕਦੇ ਸਤਸੰਗਤ ਦੀ ਸੁਗੰਧੀ ਨਹੀਂ ਲਾਈ, ਕਦੀ ਗੁਰੂ ਦੀ ਕਿਰਪਾ ਦੇ ਇਸ ਆਤਮਾ ਨੂੰ ਵਸਤਰ ਨਹੀਂ ਪਹਿਨਾਏ? ਦੱਸ ਤੂੰ ਆਇਓ ਕਿਹੜੇ ਕੰਮ, ਤੇਰਾ ਆਉਣਾ ਕਿਸ ਕੰਮ ਹੋਇਆ? ਸਰੀਰ ਦੀ ਪਾਲਣਾ ਤਾਂ ਸਾਰੀ ਪ੍ਰਕਿਰਤੀ ਕਰ ਰਹੀ ਹੈ, ਧੀਆਂ ਪੁੱਤਰ ਵੀ ਸਾਰੀ ਪ੍ਰਕਿਰਤੀ ਪੈਦਾ ਕਰ ਰਹੀ ਹੈ, ਆਪਣੇ ਆਪਣੇ ਵੇਤਨ ਸਾਰ ਘਰ ਬਾਰ ਸਾਰੀ ਪ੍ਰਕਿਰਤੀ ਨੇ ਬਣਾਏ ਹਨ। ਤੇਰੇ ਵਿੱਚ ਤਾਂ ਵਾਧਾ ਇਹ ਸੀ ਕਿ ਤੂੰ ਸਾਸ ਗ੍ਰਾਸ ਭਗਤੀ ਕਰਕੇ ਨਾਮ ਦੀ ਪੂੰਜੀ, ਨਾਮ ਦਾ ਧਨ ਤੇਰੇ ਕੋਲ ਆਉਂਦਾ। ਇਸ ਲਈ ਮਹਾਰਾਜ ਕਹਿੰਦੇ ਨੇ ਇਸ ਸਰੀਰ ਨੇ ਤਾਂ ਬਾਈ ਕਿਸੇ ਕੰਮ ਨਹੀਂ ਆਉਣਾ।
ਹਾਰਡ ਚਲੇ जैसे लकड़ी का तूला, केस जले जैसे घास का पूला, हाथ जले जैसे लकड़ी का तूला, केस जले जैसे घास का पूला, कहत कबीर तब ही नर जागे, जम का दंड मूंड में लागे, जम का दंड मूंड में लागे, कर्म की गत मैं क्या जानू, मैं क्या जानू बाबा रे, अपने कर्म की गत मैं क्या जानू, मैं क्या जानू बाबा रे, मैं क्या जानू बाबा रे,
मैं क्या जानू बाबा रे,
मैं क्या जानू बाबा रे,
मैं क्या जानू बाबा रे,
क्या जाना किव मरेंगे, कैसा ਮਰਨਾ ਹੋਏ, ਕਿਆ ਜਾਨਾ ਕਿਵ ਮਰੇਗੇ, ਕਿਸੇ ਨੂੰ ਪਤਾ ਨਹੀਂ ਕਦੋਂ ਮਰਨਾ, ਕਿੱਥੇ ਮਰਨਾ, ਔਰ ਮਰਨ ਦਾ ਕਾਰਨ ਕੀ ਬਣੇਗਾ, ਇਹ ਕਿਸੇ ਨੂੰ ਪਤਾ ਨਹੀਂ। ਰਾਵਣ ਵਰਗਿਆਂ ਨੂੰ ਪਤਾ ਨਹੀਂ ਲੱਗ ਸਕਿਆ, ਜਿਨ੍ਹਾਂ ਨੇ ਕਾਲ ਨੂੰ ਆਪਣੀ ਚਾਰ ਪਾਈ ਨਾਲ ਬੰਨ ਕੇ ਰੱਖਿਆ ਹੋਇਆ ਸੀ। ਕਹਿੰਦਾ ਸੀ ਮੈਂ ਕਾਲ ਨੂੰ ਮਾਰ ਲਵਾਂਗਾ, ਪਰ ਆਖਰ ਕਾਲ ਨੇ ਮਾਰ ਲਿਆ। ਰੱਖਿਆ ਦੇ ਪ੍ਰਬੰਧ ਕਿਤਨੇ ਕਰ ਰੱਖੇ ਸੀ ਰਾਵਣ ਵਰਗਿਆਂ ਨੇ। ਲੰਕਾ ਸਾ ਕੋਟ ਸਮੁੰਦਰ ਸੀ ਖਾਈ, ਸਮੁੰਦਰ ਵਰਗੀ ਡੂੰਗੀ ਖਾਈ ਤੇ ਉਹਦੇ ਵਿੱਚ ਉਸਨੇ ਆਪਣਾ ਕੋਟ ਕਿਲਾ ਉਸਾਰਿਆ ਹੋਇਆ ਸੀ, ਬਈ ਕੋਈ ਆ ਕੇ ਸਰ ਨਾ ਕਰ ਸਕੇ, ਮਾਰ ਨਾ ਸਕੇ। ਪਰ ਅੰਤ ਸਮਾਂ ਜਦੋਂ ਆਉਂਦਾ ਹੈ ਨਾ, ਇਹ ਕਾਲ ਝਪਟ ਮਾਰ ਹੀ ਜਾਂਦਾ। ਇਹ ਤਾਂ ਕਾਲ ਬਿਆਲ ਜਿਉਂ ਪਰਿਓ ਡੋਲੈ ਮੁੱਖ ਪਸਾਰੇ ਉਮੀਦ, ਇਹ ਮੁੱਖ ਖੋਲੀ ਫਿਰਦਾ ਹਰ ਮਨੁੱਖ ਦੇ ਪਿੱਛੇ, ਬਈ ਜਦੋਂ ਸਵਾਸਾਂ ਦੀ ਪੂੰਜੀ ਸਮਾਪਤ ਹੋਵੇ ਤੇ ਮੇਰੀ ਤਾਂ ਇੱਕੋ ਹੀ ਗ੍ਰਾਈ ਹੈ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਕਾਲ ਬਿਆਲ ਜਿਉਂ ਪਰਿਓ ਡੋਲੈ ਮੁੱਖ ਪਸਾਰਿਓ ਮੀਤ, ਆਜ ਕਾਲ ਫੁਨ ਤੋਹੇ ਗ੍ਰਸ ਹੈ, ਇੱਕੋ ਹੀ ਗ੍ਰਾਸ ਬਣੇਗਾ। ਆਜ ਕਾਲ ਫੁਨ ਤੋਹੇ ਗ੍ਰਸ ਹੈ ਸਮਝ ਰੱਖਿਓ ਚੀਤ। ਤੇ ਫਿਰ ਬੇਨਤੀ ਕੀਤੀ, ਮਹਾਰਾਜ ਫਿਰ ਕੀ ਕਰੀਏ? ਤਾਂ ਗੁਰੂ ਤੇਗ ਬਹਾਦਰ ਸਾਹਿਬ ਕਹਿ ਰਹੇ ਹਨ, ਕਹੇ ਨਾਨਕ ਰਾਮ ਬਜਲੇ ਜਾਤ ਅਵਸਰ ਬੀਤ, ਅਵਸਰ ਬੀਤਦਾ ਜਾ ਰਿਹਾ ਤੇਰਾ। ਕਿਆ ਜਾਣਾ ਕਿਵ ਮਰੇਂਗੇ, ਕੈਸਾ ਮਰਨਾ ਹੋਏ, ਇਹ ਕਿਸੇ ਨੂੰ ਪਤਾ ਨਹੀਂ। ਕਦੋਂ ਮਰਨਾ, ਕਿੱਥੇ ਮਰਨਾ, ਕਿਵੇਂ ਮਰਨਾ, ਕਿਉਂਕਿ ਨਰ ਚਾਹਤ ਕਛ ਔਰ, ਔਰੇ ਕੀ ਔਰੇ ਬਈ, ਚਿਤਵਤ ਰਹੋ ਠਗੋਰ, ਨਾਨਕ ਫਾਸੀ ਗੱਲ ਪਰੀ। ਜਦੋਂ ਸਮਾਂ ਆ ਜਾਣਾ ਤਾਂ ਫਿਰ ਕਾਲ ਰੂਪੀ ਫਾਸੀ ਪੈ ਹੀ ਜਾਣੀ ਹੈ, ਗਲੇ ਵਿੱਚ ਜਾਣਾ ਹੀ ਪਵੇਗਾ। ਇੱਕ ਰੱਬ ਦੇ ਪਿਆਰੇ ਗੁਰੂ ਕੇ ਲਾਲ, ਗੁਰੂ ਕੇ ਸਿੱਖ ਰਹਿੰਦੇ ਸਨ ਦੋ ਭਰਾ। ਇੱਕ ਮਨੁੱਖ ਉਹਨਾਂ ਦੇ ਪਾਸ ਆਇਆ, ਬਈ ਮੈਂ ਸੁਣਿਆ ਤੁਸੀਂ ਬੜੀ ਰੱਬ ਦੀ ਰਜਾ ਵਿੱਚ ਰਹਿਣ ਵਾਲੇ ਹੋ, ਉਸਦੇ ਹੁਕਮ ਨੂੰ ਸਿਰ ਮੱਥੇ ਮੰਨਦੇ ਹੋ, ਪਰ ਮੈਂ ਕਿਵੇਂ ਮੰਨਾਂ ਕਿ ਤੁਸੀਂ ਵਾਕਿਆ ਹੀ ਰੱਬ ਦੀ ਰਜਾ ਵਿੱਚ ਰਹਿਣ ਵਾਲੇ ਹੋ। ਆ ਕੇ ਠਹਿਰਿਆ ਗੁਰੂ ਕੇ ਸਿੱਖ ਨੇ, ਬੜੀ ਸੇਵਾ ਕੀਤੀ। ਕੁਝ ਬਾਂਹ ਨੂੰ ਦਰਦ ਹੋਈ, ਕਹਿਣ ਲੱਗਾ ਮਹਾਰਾਜ ਕਿਰਪਾ ਕਰੋ ਥੋੜੀ ਅੱਗ ਬਾਲ ਦਿਓ ਤੇ ਮੈਂ ਸੇਕ ਲਵਾਂ, ਕਿਉਂਕਿ ਸਰਦੀਆਂ ਦੇ ਦਿਨ ਹਨ। ਉਹ ਗੁਰੂ ਕਾ ਸਿੱਖ ਕਹਿਣ ਲੱਗਾ, ਸਵੇਰੇ ਮੇਰੀ ਦੁਕਾਨ ਨੂੰ ਅੱਗ ਲੱਗਣੀ ਹੈ, ਜਿਤਨੀ ਮਰਜ਼ੀ ਹੈ ਸੇਕ ਲਵੀ, ਹੁਣ ਆਰਾਮ ਕਰ, ਕਿਉਂਕਿ ਅੰਮ੍ਰਿਤ ਵੇਲਾ ਐਵੇਂ ਨਾ ਚਲਾ ਜਾਏ। ਜਿਹੜਾ ਰਾਤ ਨੂੰ ਆਰਾਮ ਨਾਲ ਸਵੇਗਾ ਅੰਮ੍ਰਿਤ ਵੇਲੇ, ਉਹੀ ਉੱਠ ਸਕਦਾ ਨਾ, ਤੇ ਜਿਹਨੇ ਅੱਧੀ ਰਾਤ ਤੱਕ ਜਾਗਣਾ ਉਹ ਕੀ ਉੱਠੇਗਾ ਅੰਮ੍ਰਿਤ ਵੇਲੇ। ਕਹਿਣ ਲੱਗੇ ਹੁਣ ਆਰਾਮ ਕਰ ਲਓ, ਸਵੇਰੇ ਮੇਰੀ ਦੁਕਾਨ ਨੂੰ ਅੱਗ ਲੱਗੇਗੀ ਤੇ ਤੁਸੀਂ ਅੱਗ ਸੇਕ ਲੈਣਾ, ਜਿਤਨੀ ਮਰਜ਼ੀ ਸੇਕ ਲੈਣਾ। ਅੱਗ ਹੈਰਾਨ ਹੋ ਗਿਆ, ਬਈ ਕਹਿ ਕੀ ਰਹੇ ਹਨ। ਦਿਨ ਚੜਿਆ, ਉਸੇ ਵੇਲੇ ਸੁਨੇਹਾ ਆ ਗਿਆ, ਬਈ ਤੁਹਾਡੀ ਦੁਕਾਨ ਨੂੰ ਅੱਗ ਲੱਗ ਗਈ ਹੈ। ਬਜੈ ਜੀ ਦੀ ਦੁਕਾਨ ਸੀ, ਸਭ ਕੱਪੜੇ ਜਲ ਗਏ। ਇਹ ਪ੍ਰੇਮੀ ਕਹਿਣ ਲੱਗਾ, ਲੈ ਬਈ ਹੁਣ ਜਿਤਨੀ ਮਰਜ਼ੀ ਹੈ ਬਾਂਹ ਸੇਕ ਲੈ। ਉਹ ਕਹਿਣ ਲੱਗਾ, ਅਨੋਖਾ ਜਿਹਾ ਬੰਦਾ, ਬਈ ਜਦੋਂ ਤੈਨੂੰ ਪਤਾ ਹੈ ਕਿ ਰਾਤ ਨੂੰ ਅੱਗ ਲੱਗਣੀ ਹੈ ਇਸ ਨੂੰ, ਤੇ ਆਪਣਾ ਬਚਾ ਕਰ ਸਕਦਾ ਸੈਂ, ਕਿਉਂ ਨਹੀਂ ਹੋ ਸਕਦਾ ਬਚਾ, ਪਤਾ ਹੋਵੇ ਤਾਂ। ਉਹ ਗੁਰੂ ਕਾ ਲਾਲ ਕਹਿਣ ਲੱਗਾ, ਫਿਰ ਇਸ ਗੱਲ ਦਾ ਜਵਾਬ ਤੂੰ ਲੈਣਾ ਤਾਂ ਮੇਰੇ ਵੱਡੇ ਭਰਾ ਕੋਲ ਲਗਾ ਜਾ, ਇੱਥੋਂ 20 ਮੀਲ ਦੂਰ ਹੈ। ਉਹ ਵੱਡੇ ਭਾਈ ਕੋਲ ਜਾ ਰਿਹਾ, ਜੋ ਜਲ ਪਾਣੀ ਦੀ ਸੇਵਾ ਸੀ ਉਸਨੇ ਕੀਤੀ, ਤੇ ਕੁਝ ਪੁੱਛਣਾ ਚਾਹੁੰਦਾ ਸੀ, ਬਈ ਇਹ ਕਿਵੇਂ ਹੋ ਸਕਦਾ, ਪਤਾ ਹੋਵੇ ਬਈ ਇਹ ਮੁਸੀਬਤ ਆਉਣ ਵਾਲੀ ਹੈ ਤੇ ਬੰਦਾ ਬਚਾ ਹੀ ਨਾ ਸੋਚੇ ਆਪਣਾ। ਮੈਂ ਤਾਂ ਨਹੀਂ ਮੰਨਦਾ ਇਸ ਗੱਲ ਨੂੰ, ਕਿਉਂਕਿ ਜਿਹੜਾ ਬਚਾਓ ਕਰਦਾ ਆਪਣਾ ਉਹ ਬਚ ਹੀ ਜਾਂਦਾ, ਇਹ ਕਾਹਦਾ ਪਾਣਾ ਮੰਨਣਾ ਹੋਇਆ। ਉਹ ਕਹਿਣ ਲੱਗਾ, ਰੁਕ ਜਾ, ਮੇਰੇ ਪਰਿਵਾਰ ਨੇ ਜਾਣਾ ਨਦੀਓਂ ਪਾਰ ਤੇ ਮੈਂ ਉਹਨਾਂ ਨੂੰ ਵਿਦਾ ਕਰ ਲਵਾਂ ਤੇ ਫਿਰ ਮੈਂ ਤੈਨੂੰ ਦੱਸਾਂਗਾ ਇਸ ਗੱਲ ਦਾ ਜਵਾਬ ਫਿਰ ਦੇਵਾਂਗਾ। ਸਾਧ ਸੰਗਤ ਬੋਲੋ ਸ੍ਰੀ
ਵਾਹਿਗੁਰੂ।
ਫਿਰ ਦੇਵਾਂਗਾ ਜਵਾਬ। ਜਦੋਂ ਪਰਿਵਾਰ ਨੇ ਵਸਤਰ ਵਗੈਰਾ ਪਹਿਨ ਲਏ, ਤਿਆਰੀ ਹੋ ਗਈ, ਕੋਈ ਰਿਸ਼ਤੇਦਾਰ ਸਨ ਉਹਨਾਂ ਦੇ, ਦਰਿਆਓਂ ਪਾਰ ਰਹਿੰਦੇ ਸਨ, ਉਹਨਾਂ ਦੇ ਘਰ ਵਿਵਾਹ ਸੀ, ਉਧਰ ਜਾ ਰਹੇ ਸਨ ਤੇ ਇਹ ਗੁਰੂ ਕਾ ਸਿੱਖ ਉਸ ਮੁਸਾਫਰ ਨੂੰ ਕਹਿਣ ਲੱਗਾ, ਬਈ ਮੈਂ ਇਹਨਾਂ ਨੂੰ ਛੱਡ ਆਵਾਂ ਕਿਉਂਕਿ ਭਰਿਆ ਹੋਇਆ ਬੇੜਾ ਜਦੋਂ ਦਰਿਆ ਦੇ ਵਿਚਕਾਰ ਜਾਣਾ ਤਾਂ ਇਹ ਸਾਰਾ ਬੇੜਾ ਡੁੱਬ ਜਾਣਾ ਔਰ ਫਿਰ ਮੈਂ ਤੇਰੇ ਨਾਲ ਗੱਲ ਕਰਦਾ। ਉਚਾਰਨ ਕਰੋ ਸ੍ਰੀ ਤੇ ਜਦੋਂ ਦਰਿਆ ਤੇ ਠੇਲਿਆ ਬੇੜੇ ਨੂੰ, ਕਿੱਥੋਂ ਕਿੱਥੋਂ ਸਾਰੇ ਲੋਕ ਆਏ ਹੋਏ ਸਨ ਸਫ਼ਰ ਕਰਨ ਵਾਲੇ, ਤੇ ਜਦੋਂ ਦਰਿਆ ਦੇ ਵਿਚਕਾਰ ਗਿਆ ਤਾਂ ਸਾਰਾ ਹੀ ਬੇੜਾ ਬਹਿ ਗਿਆ ਪਾਣੀ ਦੇ ਵਿੱਚ, ਸਾਰਿਆਂ ਦੀ ਮੌਤ ਹੋ ਗਈ ਤੇ ਉਹ ਮੁਸਾਫਰ ਕਹਿਣ ਲੱਗਾ, ਮਹਾਰਾਜ ਇਹ ਮੈਨੂੰ ਤਾਂ ਕੋਈ ਸਮਝ ਨਹੀਂ ਆਈ ਤੁਹਾਡੀ, ਇਹ ਕਿਹੋ ਜਿਹਾ ਪਾਣਾ ਹੈ ਜਦ ਤੁਹਾਨੂੰ ਪਤਾ ਹੈ ਕਿ ਬੇੜਾ ਡੁੱਬ ਜਾਣਾ ਹੈ ਤੇ ਫਿਰ ਵੀ ਤੁਸੀਂ ਆਪਣੇ ਪਰਿਵਾਰ ਨੂੰ ਬਿਠਾ ਦਿੱਤਾ, ਕਿਉਂਕਿ ਮਹਾਰਾਜ ਕਹਿੰਦੇ ਨੇ ਆਪਣੇ ਪਿਆਰਿਆਂ ਨੂੰ, ਕਿਉਂਕਿ ਪਿਆਰਿਆਂ ਦਾ ਜੀਵਨ ਹੀ ਐਸਾ ਹੁੰਦਾ ਹੈ, ਸਾਬਰ ਅੰਦਰ ਸਾਬਰੀ ਤਨ ਐਵੇਂ ਜਲੇਣ, ਹੋਣ ਨਜ਼ਦੀਕ ਖੁਦਾਏ ਦੇ ਪਰ ਭੇਤ ਨਾ ਕਿਸੇ ਦੇਣ, ਉਹ ਸਭ ਕੁਛ ਵੇਖਦੇ ਹਨ ਪਤਾ ਹੁੰਦਾ ਪਰ ਉਹਦੇ ਕੰਮ ਵਿੱਚ ਕਦੀ ਉਹ ਦਖਲ ਨਹੀਂ ਦਿੰਦੇ। ਰੱਬ ਦੇ ਪਿਆਰੇ ਕਦੇ ਨਹੀਂ ਦਖਲ ਦਿੰਦੇ ਉਹਦੀ ਰਜ਼ਾ ਵਿੱਚ, ਜੋ ਉਸਦੀ ਰਜ਼ਾ ਹੈ ਉਹਦੇ ਵਿੱਚ ਰਾਜੀ ਰਹਿਣ ਵਾਲੇ ਹੁੰਦੇ ਹਨ, ਉਹੀ ਸੇਵਕ ਹੈ। ਤੇ ਗੈਸੀ ਆਗਿਆ ਕੀਨੀ ਠਾਕੁਰ ਤਿਸ ਤੇ ਮੁੱਖ ਨਹੀਂ ਮੋਰਿਓ, ਸਹਿਜ ਆਨੰਦ ਰੱਖਿਓ ਗ੍ਰਹਿ ਪੀਤਰ, ਉੱਠ ਉਹਾਂ ਕੋ ਦੌੜਿਓ। ਤੇ ਜਦੋਂ ਉਹ ਬੇੜਾ ਡੁੱਬ ਗਿਆ ਤੇ ਇਹ ਗੁਰੂ ਕਾ ਸਿੱਖ ਕਹਿੰਦਾ, ਆ ਬਈ ਹੁਣ ਦੱਸ ਕੀ ਪੁੱਛਣਾ ਚਾਹੁੰਦਾ। ਕਹਿੰਦਾ, ਜੀ ਮੈਂ ਕੀ ਪੁੱਛਦਾ ਤੁਹਾਨੂੰ। ਉਹਨੂੰ ਪਤਾ ਸੀ ਬਈ ਦੁਕਾਨ ਨੂੰ ਅੱਗ ਲੱਗਣੀ ਹੈ, ਉਸਨੇ ਨਹੀਂ ਬਚਾਇਆ ਕੁਝ ਆਪਣਾ। ਤੁਹਾਨੂੰ ਪਤਾ ਸੀ ਅੱਜ ਤੁਹਾਡਾ ਸਾਰਾ ਪਰਿਵਾਰ ਡੁੱਬ ਜਾਣਾ, ਤੁਸੀਂ ਨਹੀਂ ਬਚਾਇਆ, ਇਹ ਕਾਹਦਾ ਪਾਣਾ ਹੋਇਆ, ਇਹ ਕਾਹਦਾ ਹੁਕਮ ਹੋਇਆ, ਇਹਦਾ ਕੀ ਸਬੂਤ ਹੈ ਕਿ ਉਹਦਾ ਹੁਕਮ ਸੀ। ਤਾਂ ਉਹ ਗੁਰੂ ਕਾ ਸਿੱਖ ਕਹਿਣ ਲੱਗਾ, ਭਾਈ ਗੁਰਮੁਖਾ, ਬਈ ਉਹ ਟਾਲੀ ਤੈਨੂੰ ਨਜ਼ਰ ਆ ਰਹੀ ਹੈ ਇੱਕ ਦਰਖਤ ਵੱਖਰਾ ਜਿਹਾ? ਕਹਿੰਦਾ, ਜੀ ਆ ਰਿਹਾ। ਕਹਿਣ ਲੱਗੇ, ਅੱਜ ਤੋਂ 7 ਦਿਨ ਬਾਅਦ ਤੂੰ ਇੱਥੇ ਆ ਕੇ ਸੂਲੀ ਚੜ੍ਹਨਾ, ਫਾਂਸੀ ਚੜਾਇਆ ਜਾਣਾ ਤੇ ਤੂੰ ਆਪਣਾ ਬਚਾਅ ਕਰ ਲੈ ਜਿਤਨਾ ਕਰ ਸਕਦਾ। ਪਿਆਰੀ ਸਾਧ ਸੰਗਤ ਜੀ, ਆਪਣਾ ਬਚਾਅ ਕਰਦਾ ਕਰਦਾ ਸਿਰ ਪੱਟ ਘੋੜਾ ਦੌੜਾਇਆ, 7ਵੇਂ ਦਿਨ ਉੱਥੇ ਹੀ ਪਹੁੰਚ ਗਿਆ। ਉੱਥੇ ਪਹੁੰਚ ਕੇ ਇਹਨੂੰ ਪਤਾ ਕੋਈ ਨਹੀਂ ਕਿ ਮੈਂ ਆਪਣੀ ਮੌਤ ਦੇ ਮੂੰਹ ਵਿੱਚ ਆ ਗਿਆ। ਜਿੱਥੇ ਜਾਣਾ, ਇੱਕ ਸੁੰਦਰ ਇਸਤਰੀ ਬੈਠੀ ਹੈ, ਉਹ ਉੱਠੀ ਤੇ ਕਹਿਣ ਲੱਗੀ, ਮੈਂ ਤੇਰੇ ਨਾਲ ਵਿਵਾਹ ਕਰਾਉਣਾ ਤੇ ਪਰ ਇਸ ਤੋਂ ਪਹਿਲਾਂ ਕੁਝ ਛਕ ਲਈਏ, ਆ ਮੁੰਦਰਾ ਲੈ ਜਾ, ਕੋਈ ਖਾਣ ਪੀਣ ਦੀ ਚੀਜ਼ ਲਿਆ ਖਾਈਏ ਤੇ ਫਿਰ ਮੈਂ ਤੇਰੇ ਨਾਲ ਚੱਲਾਂਗੀ। ਤਾਂ ਮਨ ਵਿੱਚ ਸੋਚਿਆ, ਬਈ ਇਹ ਤਾਂ ਕਮਾਲ ਹੋ ਗਈ ਹੈ, ਸਿੱਖ ਕਹਿੰਦਾ ਸੀ ਮੌਤ ਆਵੇਗੀ ਪਰ ਇਹ ਤਾਂ ਸੁੰਦਰ ਇਸਤਰੀ ਆ ਗਈ ਹੈ। ਜਾਂ ਬਾਜ਼ਾਰ ਗਿਆ, ਮੁੰਦਰਾ ਵਿਖਾਇਆ, ਦੁਕਾਨਦਾਰ ਸਮਝ ਗਿਆ ਇਹ ਚੋਰੀ ਦਾ ਹੈ। ਸ਼ਹਿਰ ਵਿੱਚ ਟੰਡੋਰਾ ਫਿਰਿਆ ਹੋਇਆ ਸੀ ਕਿ ਰਾਜੇ ਦੀ ਚੋਰੀ ਹੋਈ ਹੈ ਤੇ ਰਾਜੇ ਨੇ ਇੱਕ ਨਹੀਂ ਦੋ ਨਹੀਂ, ਜਦੋਂ ਸਿਪਾਹੀਆਂ ਨੇ ਇਹਨੂੰ ਪਕੜਿਆ, ਰਾਜੇ ਨੇ ਆਖਿਆ ਜਾਓ ਇਸ ਨੂੰ ਸੂਲੀ ਚੜਾ ਦਿਓ ਤੇ ਉਸੇ ਹੀ ਟਾਲੀ ਦੇ ਕੋਲ ਆ ਕੇ ਖੜੋ ਗਿਆ, ਇੰਤਜ਼ਾਰ ਕਰਨ ਲੱਗਾ ਮੌਤ ਦੀ। ਤੇ ਜਲਾਦ ਪੁੱਛਦੇ ਹਨ ਕੋਈ ਆਖਰੀ ਖਾਹਿਸ਼, ਕਹਿਣ ਲੱਗਾ, ਉਹ ਗੁਰੂ ਕੇ ਸਿੱਖ ਦੀ ਕੁੱਲੀ ਹੈ, ਮੈਂ ਉਹਦੇ ਨਾਲ ਗੱਲ ਕਰਨੀ ਚਾਹੁੰਦਾ। ਸਿੱਖ ਨੂੰ ਬੁਲਾਇਆ ਗਿਆ, ਕਹਿਣ ਲੱਗਾ, ਗੁਰਮੁਖਾ ਤੇਰੇ ਹੋਰ ਤਾਂ ਸਾਰੇ ਬਚਨ ਹੀ ਸਿੱਧ ਹਨ, 7 ਨਿਕਲੇ ਹਨ, ਪਰ ਇਹ ਦੱਸ, ਜਿਹੜੀ ਕਹਿੰਦੀ ਸੀ ਔਰਤ ਬੀਬੀ ਕਿ ਮੈਂ ਤੇਰੇ ਨਾਲ ਵਿਵਾਹ ਕਰਾਉਣਾ, ਉਹ ਕੌਣ ਸੀ? ਤਾਂ ਗੁਰੂ ਕਾ ਸਿੱਖ ਕਹਿਣ ਲੱਗਾ, ਜਿੰਦ ਵਹੋਟੀ ਮਰਨ ਵਰ ਲੈ ਜਾਸੀ ਪਰਨਾਏ। ਉਹ ਤੈਨੂੰ ਕਹਿੰਦੀ ਸੀ ਨਾ ਮੈਂ ਤੇਰੇ ਨਾਲ ਪਰਨੀ ਨਾ, ਉਹ ਤੇਰੀ ਮੌਤ ਸੀ। ਤੋ ਇਸ ਲਈ ਪਿਆਰੀ ਸਾਧ ਸੰਗਤ ਜੀ, ਪਤਾ ਕੋਈ ਨਹੀਂ ਹੁੰਦਾ ਅਖੀਰਲਾ ਸਵਾਸ ਕਦੋਂ ਆਉਣਾ ਹੈ। ਇਸ ਤੋਂ ਪਹਿਲਾਂ ਪਹਿਲਾਂ ਆਪਾਂ ਜਪ ਕੇ ਆਪਣਾ ਜੀਵਨ ਸਫਲਾ ਕਰ ਲਈਏ। ਇਸ ਲਈ ਮਹਾਰਾਜ ਕਹਿੰਦੇ ਹਨ,
ਆਪਣੇ ਕਰਮ ਕੀ ਗਤ ਮੈਂ ਕਿਆ ਜਾਣੂ, ਮੈਂ ਕਿਆ ਜਾਣੂ ਬਾਬਾ ਰੇ, ਆਪਣੇ ਕਰਮ ਕੀ ਗਤ ਮੈਂ ਕਿਆ ਜਾਣੂ, ਮੈਂ ਕਿਆ ਜਾਣੂ ਬਾਬਾ ਰੇ ਬਾਬਾ। ਮੈਂ ਕਿਆ ਜਾਣੂ ਬਾ।